ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਚਲ ਰਾਜ ਕਮਾਓ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਚਲ ਰਾਜ ਕਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਅਪਦਾ ਭਈ ਬਤੀਤ ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਘਰ ਮੰਗਲ ਵਾਜਹਿ ਨਿਤ ਵਾਜੇ ਆਪਣਾ ਖਸਮ ਨਿਵਾਜੇ ਅਸਥਿਰ ਰਹੋ ਡੋਲੋ ਮਤ ਕਬਹੂ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਜਿਸ ਕੇ ਜੀ ਤਿਨਹੀ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨ ਹਾਰੈ ਨਾਨਕ ਸੱਚ ਵਡਿਆਈ ਜਿਨ ਕੇ ਜੀ ਤਿਨਹੀ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨ ਹਾਰੈ ਨਾਨਕ ਸੱਚ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ। एक अरदास पाठ कीरत की गुरु रामदास राखो शरनाई सतगुरु गरीब नवाज सच्चे पातशाह दस पातशाहियां दे प्रतक्ष रूप गुरता गद्दी ते सुभाए मान गरीब नवाज लोक परलोक दियां नियामतां दे दाते सतगुरु श्री गुरु ग्रंथ साहिब महाराज सच्चे पातशाह जी दी पावन हजूरी विच जुड़े सत्कारयोग गुरु खालसा साध संगत जीओ सतगुरां ने बड़ी महान बख्शिश कीती है अपने दर घर दी दर्शन मेले करदियां सतगुरां दे दर्शन दीदार आप जी ने कीते इशनान कीते हन कीर्तन सरवण कीता है अज अमृत वेले श्री हरिमंदर साहिब दरबार साहिब विच जो हजूर ने वचन बख्शिश कीता है इस अस्थान ते हर रोज की तरह चलती विचार विच आप जी शामिल होए हो सतगुरु गुरु अर्जन देव सच्चे पातशाह जी का वचन जो अज श्री मुख वाक है हजूर दे 678 अंग उपर सुभायमान है और तनासरी विच गाउण दा हुक्म है जिवें कि आप जी ने इस शब्द विच सरवण कीता है कि शब्द दे विच अपने सेवक वास्ते गुरु साहिब ने धीरज दे हौसला देण दे शब्द वरते ने जेड़ा गुरसिख गुरसिखी मार्ग ते कमाई करन वास्ते भेजिया सी उदी कमाई नू फल लगन लगा है उदी कमाई नू सिट्टा लगदा है ते सतगुरु उनू वधाई देंदे ने भी तू सफल हो गया क्योंकि पहला शब्द है जिन तुम भेजे किथे भेजिया ते किसने भेजिया इहदा कुछ इतिहासक पक्ष भी है वो आपां आखरी अर्थां विच विचारांगे क्योंकि जदों भी गुरु साहिब वचन करदे ने केवल एक पक्ष विच नहीं हुंदा किसी ना किसी संबंध विच हुंदा है प्रथाए हुंदा है पर उहदे नाल नाल उस शब्द दे दूर रसी अर्थ हुंदे ने दूर तक उहदा प्रभाव हुंदा है जिन तुम भेजे जदों आपां गुरु की शरण विच आउने आ ते सतगुरु सानू एक विद्या दे मार्ग ते एक कमाई दे रस्ते ते तोर देंदे ने भी जा कमाई करके फिर वापस आई सिखी की है सिखी घालना है ते जदों गुरसिख उस कमाई नू करदियां करदियां रिजल्ट दे नेड़े आउंदा है नतीजे दे नेड़े आउंदा है ते सतगुरु फिर उन्हूं वापस अपनी गोद विच बुलाउंदे ने उत्थे क्या है जिन्हूं जिन्हें तेनू भेजिया सी उन्हें बुलाया किसी स्टडी वास्ते किसी अभ्यास वास्ते किसी घालना वास्ते क्योंकि धर्म कोई कली फिलोसफी नहीं है धर्म कोई कली ख्याली परवाज नहीं कि बड़े सोहने सोहने शब्द घड़े जान सोहने सोहने शब्द बोले जान ते बड़े सोहने नक्शे बना दिते जान नहीं चलो कुछ हिस्सा तो है भी जिवें माली बाग विच जाना हुंदा है ते पहला बाग बारे चंगी चर्चा सुनदा फुल किवें लाईदा है गोडी किवें करी दी है दवाई किवें पाई दी है किहड़ा फुल किवें खिड़दा है पर जे वह कला लेख लिखदा रवे ते पढ़दा रवे ते याद करदा रहे कि फुल इस तरह खिड़दे ने हाँ वो अपनी कापी ते कागज लैके ਫੁੱਲ ਦਾ ਚਿੱਤਰ ਤੇ ਬਣਾ ਸਕਦਾ ਹੈ, ਉਹਦੀ ਫੋਟੋ ਤੇ ਬਣਾ ਸਕਦਾ ਹੈ, ਪਰ ਅਸਲ ਵਿੱਚ ਫੁੱਲ ਉਦਣ ਖਿੜੇਗਾ ਜਿੱਦਣ ਬੀਜ ਲੈ ਕੇ ਉਹਨੇ ਜ਼ਮੀਨ ਵਿੱਚ ਬੀਜਿਆ, ਉੱਥੇ ਮਿਹਨਤ ਕੀਤੀ, ਉਹਨੂੰ ਪਾਣੀ ਪਾਇਆ, ਉਹਨੂੰ ਗੋਡੀ ਕੀਤੀ, ਉਹਨੂੰ ਦਵਾਈ ਪਾਈ, ਸਾਰੀ ਰਾਖੀ ਕਰਦਾ ਰਿਹਾ, ਤੇ ਜਿੱਦਣ ਅਸਲੀਅਤ ਵਿੱਚ ਫੁੱਲ ਖਿੜ ਕੇ ਸਾਹਮਣੇ ਆਉਂਦਾ ਹੈ ਤੇ ਉਹਦੇ ਵਿੱਚ ਤੇ ਕਾਗਜ਼ ਤੇ ਬਣੇ ਫੁੱਲ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਹੈ, ਕਿਉਂਕਿ ਉਹ ਫੁੱਲ ਕੇਵਲ ਫੋਟੋ ਤੇ ਤਸਵੀਰ ਤੱਕ ਸੀਮਤ ਹੈ, ਪਰ ਦੂਜੇ ਫੁੱਲ ਵਿੱਚੋਂ ਸੁਗੰਧੀ ਆਉਂਦੀ ਹੈ, ਉਹਦੇ ਦੁਆਲੇ ਭੌਰੇ ਉੱਡਦੇ ਨੇ। ਕਾਗਜ਼ ਤੇ ਬਣੇ ਫੁੱਲ ਦੇ ਦੁਆਲੇ ਕਦੀ ਭੌਰੇ ਨਹੀਂ ਉੱਡਣਗੇ। ਇਕੱਲੀ ਥਿਉਰੀ, ਇਕੱਲਾ ਅੱਖਰੀ ਗਿਆਨ, ਇਕੱਲੀ ਫਿਲੋਸਫੀ ਕੇਵਲ ਇੱਕ, ਹਾਂ ਮੈਂ ਇਹ ਜ਼ਰੂਰ ਕਹਾਂਗਾ ਵੀ ਉਹਦਾ ਇੱਕ ਅੰਗ ਛੋਟਾ ਜਿਹਾ ਹੈ, ਉਹ ਚੰਗੀ ਚੀਜ਼ ਹੈ, ਸਮਝ ਆ ਜਾਏ ਗੱਲ ਦੀ, ਪਰ ਭਰਮ ਪੈ ਸਕਦਾ ਕਿ ਇਹ ਫੁੱਲ ਹੈ। ਜਿੰਨਾ ਚਿਰ ਉਹ ਮਿਹਨਤ ਨਹੀਂ ਕਰਦਾ, ਮੁਸ਼ਕਤ ਨਹੀਂ ਕਰਦਾ, ਇਸ ਕਰਕੇ ਥੋੜ੍ਹੇ ਮਿੰਟਾਂ ਵਿੱਚ ਇੱਕ ਵਿਸ਼ੇ 'ਤੇ ਬੇਨਤੀ ਕਰਦਿਆਂ, ਆਮ ਹੀ ਗੁਰਸਿੱਖਾਂ ਵੱਲੋਂ ਸਵਾਲ ਹੁੰਦਾ ਹੈ ਵੀ ਬਾਣੀ ਵਿੱਚ ਇੱਕ ਪਾਸੇ ਕਿਹਾ ਹੈ ਕਮਾਈ ਕਰੋ, ਮਿਹਨਤ ਕਰੋ, ਅਭਿਆਸ ਕਰੋ, ਅਤੇ ਦੂਜੇ ਪਾਸੇ ਮਹਾਰਾਜ ਨਾਲ ਕਹਿ ਦਿੰਦੇ ਨੇ ਤੇਰੇ ਅਭਿਆਸ ਨਾਲ ਤੈਨੂੰ ਕੁਝ ਨਹੀਂ ਮਿਲਣਾ, ਜਦੋਂ ਮਿਲਣਾ ਉਦੋਂ ਬਖਸ਼ਿਸ਼ ਨਾਲ ਮਿਲਣਾ ਹੈ। ਇੱਥੇ ਆ ਕੇ ਜਗਿਆਸੂ ਦੇ ਮਨ ਦੇ ਵਿੱਚ ਦੁਬਧਾ ਪੈਦਾ ਹੁੰਦਾ ਵੀ ਇੱਕ ਪਾਸੇ ਆਪ ਕਹਿ ਰਹੇ ਹੋ ਤੇਰੀ ਮਿਹਨਤ ਨਾਲ ਮਿਲਣਾ ਨਹੀਂ, ਘਾਲ ਨਾ ਮਿਲੇ ਉਹ, ਸੇਵ ਨਾ ਮਿਲੇ ਉਹ, ਨਾ ਤੇਰੀ ਸੇਵਾ ਨਾਲ ਮਿਲਣਾ, ਨਾ ਤੇਰੀ ਘਾਲਣਾ ਨਾਲ ਕੁਝ ਮਿਲਣਾ, ਮਿਲੇ ਉਹ ਆਏ ਅਚਿੰਤਾ, ਆਪਣੇ ਆਪ ਮਿਲਦਾ ਕਿਰਪਾ ਨਾਲ। ਅਤੇ ਮਹਾਰਾਜ ਨਾਲ ਤੁਸੀਂ ਕਹਿ ਦਿੰਦੇ ਹੋ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ, ਨਾਲ ਫਿਰ ਇੱਧਰ ਕਹਿੰਦੇ ਉਹ ਘਾਲਣਾ ਕਰੋ, ਸੇਵਾ ਕਰੋ, ਲੰਗਰ ਦੀ ਸੇਵਾ ਕਰੋ। ਭਾਈ ਗੁਰਦਾਸ ਜੀ ਕਹਿੰਦੇ ਨੇ ਪਕਾਉਣ ਦੀ ਸੇਵਾ, ਵਰਤਾਉਣ ਦੀ, ਤੱਪੜ ਝਾੜਨ ਦੀ, ਕਿੰਨੀ ਸੇਵਾ, ਗੱਲ ਕੀ ਹੋਈ, ਕੀ ਫਿਰ ਘਾਲਣਾ ਦੀ ਲੋੜ ਨਹੀਂ। ਘਾਲਣਾ ਦੀ ਲੋੜ ਤਾਂ ਹੈ, ਪਰ ਘਾਲਣਾ ਕਰਨ ਵਾਲਾ ਇਹ ਮਨ ਵਿੱਚੋਂ ਕੱਢ ਲਏ ਕਿ ਮੇਰੀ ਘਾਲਣਾ ਦੇ ਨਾਲ ਪਰਮਾਤਮਾ ਦੇ ਦਰ 'ਤੇ ਮੈਂ ਪ੍ਰਵਾਨ ਹੋ ਜਾਵਾਂਗਾ, ਫਿਰ ਘਾਲਣਾ ਕਾਹਦੇ ਵਾਸਤੇ ਵੇ। ਘਾਲਣਾ ਸਿਰਫ ਸਿੱਖ ਦਾ ਟੈਸਟ ਹੁੰਦਾ ਹੈ, ਗੁਰੂ ਉਹਨੂੰ ਹੁਕਮ ਕਰਦਾ ਹੈ ਵੀ ਆਹ ਕੰਮ ਕਰ, ਜੇ ਤੇ ਉਹ ਗੁਰੂ ਦਾ ਹੁਕਮ ਮੰਨ ਕੇ 100% ਕਰੀ ਜਾਏ, ਕਰੀ ਜਾਏ, ਕਰੀ ਜਾਏ, ਤੇ ਪਰਤ ਕੇ ਪੁੱਛੇ ਨਾ ਇਹ ਕਿਉਂ ਕਰਨਾ ਹੈ, ਤੇ ਇੱਕ ਦਿਨ ਗੁਰੂ ਨੂੰ ਉਹਦੇ 'ਤੇ ਤਰਸ ਆ ਜਾਂਦਾ ਹੈ, ਉਸ ਤਰਸ ਦੀ ਹਾਲਤ ਦੇ ਵਿੱਚ ਮਿਹਰ ਹੁੰਦੀ ਹੈ, ਅਤੇ ਮਿਹਰ ਤੋਂ ਬਾਅਦ ਕੁਝ ਮਿਲਦਾ। ਆਪਾਂ ਸ਼ਬਦ ਪੜ੍ਹਦੇ ਹਾਂ, ਤਰਸ ਪਿਆ ਮਿਹਰਾਮਤ ਹੋਈ, ਤਰਸ ਆਉਣਾ ਅਤੇ ਉਦਣ ਕੁਝ ਮਿਲਣਾ ਹੈ, ਪਰ ਜਿਹੜੀ ਕਾਰ ਕਰਨੀ ਹੈ, ਜਿਹੜੀ ਮਿਹਨਤ ਅਤੇ ਮੁਸ਼ਕਤ ਕਰਨੀ ਹੈ, ਉਹ ਸਾਧਸੰਗ ਜੀ ਮੁਸ਼ਕਤ ਜ਼ਰੂਰੀ ਕਰਨੀ ਹੈ, ਕਿਉਂਕਿ ਮੁਸ਼ਕਤ ਦੇ ਵਿੱਚ ਗੁਰੂ ਆਪਣੇ ਸਿੱਖ ਨੂੰ ਪਰਖਦਾ ਹੈ ਕਿ ਇਹਨੂੰ ਮੈਂ ਜੋ ਕੁਝ ਕਿਹਾ ਹੈ ਕਰਦਾ ਹੈ ਕਿ ਅੰਦਰੋਂ ਮਨ ਦੇ ਵਿੱਚ ਲੁਕਦਾ ਹੈ ਵੀ ਇਹ ਕਰਨ ਦਾ ਕੀ ਫਾਇਦਾ ਹੈ, ਫਿਰ ਘਾਲਣਾ ਸਿਰੇ ਨਹੀਂ ਚੜ੍ਹਦੀ। ਆ ਕਿੰਨੇ ਸਾਡੇ ਇਤਿਹਾਸਕ ਹਵਾਲੇ ਨੇ, ਜਦੋਂ ਕਿਸੇ ਸਿੱਖ ਨੂੰ ਇਸ ਧਰਤੀ 'ਤੇ ਕਿੰਨੀ ਸੇਵਾ ਹੋਈ ਹੈ, ਸਰੋਵਰ ਸਾਹਿਬ, ਇਹ ਉਹ ਸਰੋਵਰ ਹੈ ਜਿੱਥੇ ਬਾਬੇ ਬੁੱਢੇ ਵਰਗੇ ਬ੍ਰਹਮ ਗਿਆਨੀ ਆਪਣੇ ਪਵਿੱਤਰ ਸੀਸ 'ਤੇ ਟੋਕਰੀ ਰੱਖ ਕੇ ਢੋਂਦੇ ਰਹੇ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਖੁਦ ਗੁਰੂ ਅਮਰਦਾਸ ਜੀ ਦੀ ਸ਼ਰਨ ਦੇ ਵਿੱਚ 22 ਸਾਲ ਟੋਕਰੀ ਲੈ ਕੇ ਸੇਵਾ ਕੀਤੀ। ਅੱਜ ਤੇ ਆਪਾਂ ਕਹਿੰਦੇ ਹਾਂ ਵੀ ਮੈਂ 22 ਦਿਨ ਲਾਏ ਨੇ ਤੇ ਮਿਲਿਆ ਕੁਝ ਨਹੀਂ, 22 ਸਾਲ ਲਗਾਤਾਰ ਉਹ ਜਿਹੜੀ ਬੌਲੀ ਸਾਹਿਬ ਹੈ ਉਹਦੀ ਮਿੱਟੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸੀਸ 'ਤੇ ਟੋਕਰੀ ਰੱਖ ਕੇ ਬਾਹਰ ਕੱਢੀ ਗਈ। ਇਹ ਘਾਲਣਾ ਸਾਰੀ ਕਮਾਈ ਹੈ, ਕਮਾਈ ਤੋਂ ਬਾਅਦ ਉਹ ਗੱਲ ਸ਼ੁਰੂ ਹੁੰਦੀ ਹੈ ਕਈ ਵਾਰੀ ਜਿਹੜੀ ਅਸੀਂ ਪਹਿਲਾਂ ਸ਼ੁਰੂ ਕਰ ਦਿੰਦੇ ਹਾਂ। ਮਹਾਰਾਜ ਕਹਿੰਦੇ ਜਿਨ ਤੁਮ ਭੇਜੇ, ਜਿਨ੍ਹੇ ਤੈਨੂੰ ਕਮਾਈ ਕਰਨ ਵਾਸਤੇ ਪਹਿਲਾਂ ਭੇਜਿਆ ਸੀ, ਅਤੇ ਕਮਾਈ ਦੇ ਵਿੱਚ ਬੜੀ ਤਰ੍ਹਾਂ ਦੀਆਂ ਰੁਕਾਵਟਾਂ ਵੀ ਆਉਂਦੀਆਂ ਨੇ, ਤਾਂ ਹੀ ਅੱਗੇ ਕਹਿੰਦੇ ਨੇ ਅਪਦਾ ਭਈ ਬਤੀਤ, ਉਹ ਰੁਕਾਵਟ ਹੁਣ ਲੰਘ ਗਈ ਹੈ, ਕਿਉਂਕਿ ਜਦੋਂ ਅਸੀਂ ਗੁਰੂ ਦੇ ਦਰ ਵੱਲ ਤੁਰਨੇ ਹਾਂ ਅਤੇ ਰਸਤਿਆਂ 'ਤੇ ਰੁਕਾਵਟਾਂ 'ਤੇ ਆਉਂਦੀਆਂ ਹੀ ਉਹਨਾਂ ਨੂੰ ਨੇ ਜਿਹੜੇ ਤੁਰਦੇ ਨੇ, ਜਿਹੜੇ ਇੱਕ ਥਾਂ 'ਤੇ ਜੰਮ ਕੇ ਬਹਿ ਗਏ, ਉਹਨਾਂ ਨੂੰ ਰੁਕਾਵਟਾਂ ਕੀ ਆਉਣੀਆਂ ਨੇ। ਰੁਕਾਵਟ ਦੱਸ ਦਈਏ ਕਿ ਮਨੁੱਖ ਸਫ਼ਰ ਵਿੱਚ ਹੈ, ਇਹ ਕਿਤੇ ਜਾ ਰਿਹਾ ਹੈ, ਭਾਵੇਂ ਧਰਮ ਦਾ ਮੰਜ਼ਿਲ ਮਾਰਗ ਹੈ। ਰੁਕਾਵਟ ਇਸ਼ਾਰਾ ਕਰਦੀ ਹੈ ਕਿ ਇਹ ਮਨੁੱਖ ਕਿਤੇ ਸਫ਼ਰ ਕਰ ਰਿਹਾ ਹੈ, ਅਤੇ ਜਦੋਂ ਆਪਾਂ ਕਹਿੰਦੇ ਹਾਂ ਵੀ ਰੁਕਾਵਟ ਨਾ ਆਵੇ, ਇਹਦਾ ਮਤਲਬ ਤੁਸੀਂ ਤੁਰੋ ਹੀ ਨਾ, ਇੱਕ ਥਾਂ 'ਤੇ ਬਹਿ ਜਾਓ। ਇਸ ਲਈ ਮਹਾਰਾਜ ਕਹਿੰਦੇ ਜਿੰਨੇ ਭੇਜਿਆ ਸੀ, ਅਤੇ ਭੇਜਿਆ ਕਾਹਦੇ ਵਾਸਤੇ ਸੀ, ਥੋੜ੍ਹਾ ਜਿਹਾ ਟਾਈਮ ਇਹਦੇ 'ਤੇ ਲਾਂਗੇ, ਅੱਗੇ ਫਿਰ ਰਿਜ਼ਲਟ ਹੈ। ਅੱਜ ਮਿਲਿਆ ਕੀ ਹੈ? ਅੱਜ ਉਹ ਗੁਰੂ ਕਾ ਸਿੱਖ ਉਸ ਥਾਂ 'ਤੇ ਪਹੁੰਚ ਗਿਆ ਜਿੱਥੋਂ ਦਾ ਰਾਜ ਕਦੀ ਬਿਣਸਦਾ ਨਹੀਂ, ਸਦਾ ਕਾਇਮ ਰਹਿੰਦਾ। ਉਹਨੂੰ ਨੇਚਰ ਰਾਜ ਕਿਹਾ ਹੈ। ਉਸ ਰਾਜ ਤੱਕ ਪਹੁੰਚਿਆ, ਪਰ ਰਾਜ ਤੋਂ ਪਹਿਲਾਂ ਮਿਹਨਤ ਕੀਤੀ ਹੈ, ਮੁਸ਼ਕਤ ਕੀਤੀ ਹੈ। ਤਾਂ ਹੀ ਭਾਈ ਗੁਰਦਾਸ ਜੀ ਉਸ ਵੇਲੇ ਦੇ ਭਗਤ ਧਰੂ ਬਾਰੇ ਇੱਕ ਬਚਨ ਕਹਿੰਦੇ ਨੇ ਕਿ ਜਿੱਦਣ ਧਰੂ ਨੂੰ ਉਹਦੀ ਮਤਰੇਈ ਮਾਂ ਨੇ ਬਾਂਹ ਤੋਂ ਫੜ ਕੇ ਬਾਹਰ ਸਿੱਟਿਆ, ਉਦਣ ਉਹਦੇ ਅੰਦਰ ਇੱਕ ਚੋਟ ਵੱਜੀ, ਚੋਟ ਵੱਜੀ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤੇਈ ਕੀਤਾ। ਤੁਸੀਂ ਸਾਖੀ ਸੁਲਝੇ ਹੋ, ਸੁਣਦੇ ਰਹਿੰਦੇ ਹੋ, ਮੈਂ ਸੰਖੇਪ ਕਹਿ ਕੇ ਗੁਰਬਾਣੀ ਵੱਲ ਆਵਾਂ। ਧਰੂ ਪਿਤਾ ਦੀ ਗੋਦ ਵਿੱਚੋਂ ਕੱਢ ਦਿੱਤਾ ਮਤਰੇਈ ਮਾਂ ਨੇ, ਜਿਹੜੀ ਉਹਦੀ ਆਪਣੀ ਮਾਂ ਸੀ ਉਹਦੇ ਕੋਲ ਰੋਂਦਾ ਆਇਆ। ਡੱਡੋ ਲਿੱਕਾ ਮਾਂ ਪੁੱਛਿਆ, ਤੂੰ ਸਵਾਣੀ ਹੈ ਕਿ ਸਰੀਤਾ, ਤੂੰ ਕਿੱਧਰ ਦੀ ਰਾਣੀ ਹੈ ਵੀ ਤੇਰੇ ਬੱਚੇ ਨੂੰ ਪਿਤਾ ਦੀ ਗੋਦ ਵਿੱਚ ਬਹਿਣ ਲਈ ਥਾਂ ਹੀ ਨਹੀਂ ਮਿਲਿਆ। ਮਾਂ ਸਿਆਣੀ ਸੀ, ਕਿਉਂਕਿ ਬੜਾ ਘੱਟ ਹੁੰਦਾ ਹੈ ਧਰਮ ਦੇ ਮਾਰਗ 'ਤੇ ਬੰਦੇ ਸਿਆਣੇ ਆ ਜਾਣ, ਅਤੇ ਖਾਸ ਕਰਕੇ ਅੱਗੇ ਤੁਰਨ ਵਾਲੇ, ਖਾਸ ਕਰਕੇ ਅੱਗੇ ਤੁਰਨ ਵਾਲੇ। ਜਿੰਨੀ ਕੌਮ ਵੱਡੀ ਹੋਵੇ, ਉਹਨੇ ਉਹਦੇ ਅੱਗੇ ਤੁਰਨ ਵਾਲੇ ਜੇ ਸਿਆਣੇ ਆ ਗਏ, ਸਮਝਦਾਰ ਆ ਗਏ, ਤਾਂ ਬੇੜਾ ਬੰਨੇ ਲਾ ਦੇਣਗੇ, ਅਤੇ ਜੇ ਕਮਲ ਛਾਨਣ ਵਾਲੇ ਆ ਗਏ ਤਾਂ ਫਿਰ ਤਾਂ ਰੋਜ਼ ਪੁਆੜੇ ਪਾਉਂਦੇ ਫਿਰਨਗੇ। ਇਹ ਫਰਕ ਪਏਗਾ। ਉਹ ਸਿਆਣੀ ਸੀ, ਉਸ ਮਾਂ ਨੇ ਇਹ ਨਹੀਂ ਕਿਹਾ ਵੀ ਦੋਸ਼ ਤੇਰੀ ਮਤਰੇਈ ਮਾਂ ਦਾ ਹੈ ਜਾਂ ਦੋਸ਼ ਰਾਜੇ ਦਾ ਹੈ। ਉਹਨੇ ਇੱਕ ਬਚਨ ਕਿਹਾ, ਕਹਿਣ ਲੱਗੀ, ਬੇਟਾ ਸਵਾਣੀ ਹਾਂ ਮੈਂ ਜਨਮ ਦੀ, ਹੈ ਤੇ ਮੈਂ ਰਾਣੀ ਹਾਂ, ਪਰ ਮੇਰੇ ਤੋਂ ਇੱਕ ਭੁੱਲ ਹੋ ਗਈ ਹੈ, ਗਿਆਨ ਨਾ ਭਗਤੀ ਕਰਮ ਦ੍ਰਿੜੀਤਾ, ਮੈਂ ਭਗਤੀ ਨਹੀਂ ਕੀਤੀ, ਮੈਂ ਉਸ ਗਿਆਨ ਨੂੰ ਨਹੀਂ ਹੰਢਾਇਆ, ਅਤੇ ਮੈਂ ਸ਼ੁਭ ਕਰਮ ਨਹੀਂ ਕੀਤਾ। ਤਿੰਨ ਗੱਲਾਂ ਕਹੀਆਂ, ਗਿਆਨ ਨਾ ਭਗਤੀ ਕਰਮ ਦ੍ਰਿੜੀਤਾ। ਅਤੇ ਧਰੂ ਜਿਹੜਾ ਸੀ ਇੱਕਦਮ ਟੱਚ, ਉਹਨੂੰ ਅੰਦਰੋਂ ਚੋਟ ਲੱਗੀ, ਚੋਟ ਲੱਗੀ, ਅੰਦਰ ਸੰਕਲਪ ਜਾਗ ਪਿਆ। ਸੰਕਲਪ ਬੜੀ ਵੱਡੀ ਸ਼ਕਤੀ ਹੈ। ਸੰਕਲਪ ਮਰਦੇ ਬੰਦੇ ਵਿੱਚ ਜਾਗ ਪਏ ਅਤੇ ਮੁਰਦਾ ਉੱਠ ਕੇ ਖਲੋ ਜਾਂਦਾ ਹੈ। ਜੇ ਸੰਕਲਪ ਨਾ ਜਾਗੇ ਤਾਂ ਕਈ ਵਾਰੀ ਬੰਦੇ ਦੀਆਂ ਬਾਹਾਂ ਵਿੱਚ ਬੜਾ ਬਲ ਹੁੰਦਾ ਹੈ ਅਤੇ ਡਿੱਗਦਾ ਹੀ ਰਹਿੰਦਾ ਦਿਨ ਰਾਤ। ਸੰਕਲਪ ਜਾਗ ਪਿਆ। ਪੁੱਛਿਆ, ਮਾਂ ਇਹ ਪਰਤ ਕੇ ਰਾਜ ਕਿਵੇਂ ਮਿਲੇਗਾ, ਜਿਹਨੂੰ ਅੱਜ ਨੇਚਰ ਰਾਜ ਕਿਹਾ, ਜਿਹੜਾ ਮੇਰੇ ਹੱਥੋਂ ਖੁੱਸ ਗਿਆ, ਇਹ ਕਿਵੇਂ ਮਿਲੇ? ਅਤੇ ਉਸ ਥਾਂ 'ਤੇ ਮਾਂ ਨੇ ਉਪਦੇਸ਼ ਦਿੱਤਾ। ਧਰੂ ਨੇ ਇਹ ਸਵਾਲ ਕੀਤਾ ਸੀ, ਕਿਸ ਉੱਦਮ 'ਤੇ ਰਾਜ ਮਿਲਾ, ਸ਼ਤਰੂ 'ਤੇ ਸਭ ਹੋਵਣ ਮੀਤਾ, ਉਹ ਰਾਜ ਮੈਨੂੰ ਕਿਵੇਂ ਮਿਲੇ? ਮਾਂ ਨੇ ਜਵਾਬ ਦਿੱਤਾ, ਕਹਿਣ ਲੱਗੇ, ਪਰਮੇਸ਼ਰ ਅਰਾਧਿਆ ਜਿੱਦੋਂ ਹੋਈਐ ਪਤਿਤ ਪੁਨੀਤਾ। ਅਤੇ ਪੁੱਤਰ ਨੇ ਇਹ ਗੱਲ ਆਪਣੇ ਅੰਦਰ ਰੱਖ ਲਈ, ਉਸ ਰੱਬ ਨੂੰ ਹੁਣ ਯਾਦ ਕਰਨਾ, ਭਾਵੇਂ ਵਿਸ਼ਾ ਸੰਸਾਰ ਸੀ, ਸੰਸਾਰ ਦਾ ਰਾਜ ਸੀ। ਰਾਤ ਪਈ, ਮਾਂ ਸੌਂ ਗਈ, ਪੁੱਤਰ ਨਹੀਂ ਸੁੱਤਾ, 5 ਸਾਲ ਦਾ ਸੀ। ਅੱਧੀ ਰਾਤੀ ਉੱਠਿਆ, ਮਾਂ ਦੀ ਪਰਿਕਰਮਾ ਕੀਤੀ, ਮੱਥਾ ਟੇਕ ਕੇ ਅਰਦਾਸ ਕਰ, ਇੱਕ ਅਰਦਾਸ ਮਨ ਵਿੱਚ ਕੀਤੀ। ਕਹਿਣ ਲੱਗਾ, ਮਾਂ ਤੂੰ ਭਗਤੀ ਨਹੀਂ ਕੀਤੀ ਅਤੇ ਮੇਰਾ ਆਹ ਹਾਲ ਹੋਇਆ, ਅੱਜ ਮੈਂ ਭਗਤੀ ਕਰਨ ਚੱਲਾਂ, ਤੇਰਾ ਪੁੱਤਰ ਉਦਣ ਵਾਪਸ ਆਏਗਾ ਜਿੱਦਣ ਰਾਜ ਪੈਰਾਂ ਵਿੱਚ ਡਿੱਗ ਪਏਗਾ। ਤੁਰ ਪਿਆ, ਬਾਹਰ ਚੱਲਿਆ ਕਰਨ ਤਪ। ਹੁਣ ਤਪ ਤੋਂ ਬਿਨਾਂ ਸ਼ਕਤੀ ਕਿੱਥੋਂ ਆਉਂਦੀ ਹੈ? ਹੁਣ ਤਪ ਦਾ ਨਾਂ ਸੁਣ ਕੇ ਤੇ ਆਪਾਂ ਕੰਬਣ ਲੱਗ ਪਏ ਨੇ, ਜੀ ਤਪ ਤੇ ਹੋਏ ਹੀ ਨਹੀਂ ਸਿੱਖੀ ਵਿੱਚ। ਉਹ ਤਿਆਗ ਤੋਂ ਬਿਨਾਂ, ਤਪੱਸਿਆ ਤੋਂ ਬਿਨਾਂ, ਭਗਤੀ ਤੋਂ ਬਿਨਾਂ ਸੂਰਮਤਾ ਹੀ ਕਿੱਥੋਂ ਪੈਦਾ ਹੁੰਦੀ ਹੈ? ਇਹ ਕੋਈ ਗੱਲਾਂ ਬਾਤਾਂ ਦਾ ਵਿਸ਼ਾ, ਇਹ ਕੋਈ ਕੱਲੀ ਥਿਉਰੀ ਦਾ, ਕੱਲੇ ਗਿਆਨ ਦਾ ਵਿਸ਼ਾ? ਤਪ ਕੀਤਾ ਜਾ ਕੇ, ਤੇ ਜਦੋਂ ਤਪ ਦੇ ਵਿੱਚ ਅਜੇ ਅੱਧ ਵਿੱਚ ਗਿਆ ਸੀ, ਪਿੱਛੋਂ ਪਿਤਾ ਨੇ ਸੁਨੇਹਾ ਭੇਜਿਆ, ਕਹਿਣ ਲੱਗਾ, ਆ ਜਾ, ਅੱਧਾ ਰਾਜ ਤੈਨੂੰ ਦੇ ਦੇਣਾ। ਪਰ ਧਰੂ ਕੱਚਾ ਵਪਾਰੀ ਨਹੀਂ ਸੀ, ਉਹਨੇ ਕਿਹਾ, ਏਡਾ ਵੱਡਾ ਰੱਬ, ਅਜੇ ਮੈਂ ਤੁਰਿਆ ਭਗਤੀ ਕਰਨ ਵਾਸਤੇ, ਤੇ ਅੱਧੇ ਰਾਜ ਦੀ ਓਫਰ ਪਿੱਛੋਂ ਆ ਵੀ ਗਈ ਹੈ, ਤੇ ਜਿੱਦਣ ਮੈਂ ਕਿਤੇ ਉਹਨੂੰ ਖੁਸ਼ ਕਰ ਲਿਆ, ਉਦਣ ਪਤਾ ਨਹੀਂ ਕੀ ਮਿਲੇਗਾ। ਅੱਧ ਵਿੱਚ ਨਹੀਂ ਅਟਕਿਆ, ਅੱਗੇ ਤੁਰਿਆ। ਮੈਂ ਇਸ ਸ਼ਬਦ ਦੀ ਬੇਨਤੀ ਕਰ ਰਿਹਾ ਕਿ ਇਸ ਮਾਰਗ ਦੇ ਵਿੱਚ संघर्ष है परमात्मा दे रस्ते दे विच। ये व्यापारियों का रस्ता नहीं, ये सिर लथियां का रस्ता है। ता ही महाराज ने कहा जो तो प्रेम खेलन का चाओ सिर तर तली गली मेरी आओ। इत्थे अंदरों अंदरी तपस्या दे विचों लंघना पैंदा है, उहदे विचों गुजरना पैगा। तप किया परमेश्वर खुश होया ते नेचर राज मिलिया ध्रुव नूं। जिद्दण वापस आया ते उस दिन अपनी मां नूं बाद विच मिलन गया, मतरेई नूं पहला मिलन गया, जा के पैरां नूं हथ लाए। वह हैरान हो गई, उहदियां अखां विच पाणी सी। उहने कहा मैं ते तैनूं घरों कढ़िया सी ते तू मेरे अगे आ के झुकी जाना है। ते ध्रुव ने कहा मां तू ही मेरी मां है, जे तू मैनू उदन बाहों फड़ के बाहर ना कढ़ दी ना मैं बाहर घरों भगती करन जाना सी ते ना ये दात मैनू मिलनी सी। हुण इत्थे वेखो शंके ते बड़े पैदा होणगे। साडे सज्जण तुरे ने अजकल कहणगे जी बाहर की लोड़ पै गई धर्म भगती करन दी, अंदर कर लैंदे घर विच। ते आपां अंदर कर नहीं पए आ की सवार लिया आपां। घर भी हो सकती है बार भी हो सकती है, घर सुख वसिया बार सुख पाया। भगती का संबंध किसी थान नाल नहीं, मनुख नाल संबंध है। उन्हू जिथे सहूलत मिले उत्थी कर सकता है, पर बंदगी तो बिना पार उतारा नहीं है, मेहनत तो बिना जप तो बिना पार उतारा नहीं है। इसलिए महाराज ने कहा जिन्हें भेजा सी उन्हें अगे भेज दिता, ते भेजण तों बाद फिर बुलाया है, फिर आनंद शुरू होया है, फिर बधाइयां मिलियां ने, फिर फुल खिड़े ने, फिर बसंत आया। तो पहला उस तपस्या दे विचों गुजरिया। मैं बेनती करदा आरंभ विच एक विशा लै रहा, तपस्या तो बिना अगलियां दातां जिन्नियां ने कदी नहीं मिलियां। असीं कई बारी कहन लग पैंदे, मैं कल ही किसी बंदे दी एक आवाज सुन रहा सी, क्लिप सुन रहा सी, मैं हैरान हो गया कि उन्होंने भाई गुरदास जी एक पौड़ी पड़ी वार विचों ते अध तो अगो पढ़ दिती पिछली छड़ दिती, जिदे विच भगती दी गल सी ना, जिदे विच तप दी गल सी ओ छड़ दिती है। इत्थों पढ़नी शुरू कर दिती कि बाबा देखै ध्यान धर जलती सब पृथ्वी दिस आई। भाई गुरदास दी वार दी पौड़ी है। बाबा जी ने ध्यान गुरु नानक देव जी ने करके वेख्या, जमीन सड़दी नजर आई, लोग सड़दे नजर आए। बाजों गुरु गुबार है कर दी सुनी लुकाई, बाबे भेख बनाया उदासी की रीत चलाई, चढ़िया सोधन धरत लुकाई। कहन लगे बाबा प्रचार करन गया सी। मैं सुन के कन्ना नू हथ ला गया, मैं कहो भले मानसो एक शब्द ते पूरा पढ़ लो, एक शब्द भी अध विचों छड़ के पढ़िया, इस पौड़ी नूं शुरू तो पढ़ जिथे सतगुरु ने भाई गुरदास जी ने बाबे नानक दी गल इथों शुरू कीती है। पहला बाबे पाया बख्श दर पिछों दे फिर काल कमाई, इथों शुरू हुंदी ना पौड़ी। आप जी बाणी पढ़ दिओ, उत्थे काल दी गल कीती है ना, कमाई दी गल कीती। पहला बख्शिश धुरों लैके आए सन, फिर सानू समझाउण वास्ते कालना कमाई भगती करके विखाई। वह किवें भगती की वह अगे महाराज भाई गुरदास साहब जी कहिंदे ने, रेत अख आहार कर रोड़ां की गुर करी विछाई। बाबा जी ने रेत खाधी अख खाधे ते रोड़े विछा के उहदे उत्ते बैठे। हुण इत्थे मैं एक बेनती करनी चाहुंदा, कई बारी असीं सुना जांदे हां बाबा जी ने रेत का फक्का मारिया सी, अख खाधा सी, रोड़ियां ते बैठे, पर यह इशारा किया गया। इहदा मतलब है कि जिद्दण तू भगती दे मार्ग ते तुरेगा, पहले दिन गुटका फड़ के वेखी तेरियां लत्तां भावें तू मखमल दे गद्दे ते बैठा होया, अंदरों तेरे गिट्टे ते लत्तां इस तरह दुखणगे जिवें थले रोड़े विछाए हुंदे ने। इशारा किया सी वह दुखणे ने। ते दूसरी गल रेत ते अक क्यों किया, रेत नाल मूंह फिक्का हुंदा है, किरकरा हुंदा है, अक नाल कौड़ा हुंदा है। भाई गुरदास ने कहा बाबे नानक ने अपने सिख नूं दस्या जिद्दण पहले दिन जपजी साहब पढ़न लगेगा पहले दिन ना तू उम्मीद करी कि मूंह मिठा हो जाएगा, पहले दिन ते मूंह कौड़ा होना है, अंदरों कड़ित्तन निकलनी है। पहला इहदा इशारा है सी रेत अक आहार कर ਰੋੜਾਂ ਕੀ ਗੁਰ ਕਰੀ ਵਿਛਾਈ, ਜਦੋਂ ਚੌਂਕੜਾ ਲਾ ਕੇ ਬਹਿਗਾ ਤੇ ਲੱਤਾਂ ਇਸ ਤਰ੍ਹਾਂ ਤੇਰੀਆਂ ਦੁਖਣੀਆਂ ਨੇ ਜਿਵੇਂ, ਕਿਉਂਕਿ ਆਪਾਂ ਕਦੀ ਅਭਿਆਸ ਨਹੀਂ ਕੀਤਾ, ਸਰੀਰ ਹਿਲਿਆ ਹੀ ਨਹੀਂ। ਹਾਂ, ਇੱਕ ਦਾਤ ਉਦਣ ਜੇ ਸਿੱਖ ਨੂੰ ਅਰਦਾਸ ਕਰਨ ਦੀ ਜਾਚ ਆ ਜਾਏ, ਕਿਉਂਕਿ 10 ਪਾਤਸ਼ਾਹੀਆਂ ਨੇ ਸਿੱਖ ਵਾਸਤੇ ਪਤਾ ਨਹੀਂ ਕਿੰਨੇ ਕੁ ਖਜ਼ਾਨੇ ਜਮ੍ਹਾਂ ਕਰਾ ਦਿੱਤੇ ਨੇ। ਮੈਂ ਇੱਕ ਦਿਨ ਪਿੱਛੇ ਵੀ ਇੱਥੇ ਬੇਨਤੀ ਕੀਤੀ ਸੀ, ਉਹਦੇ ਵਿੱਚ ਸ਼ਬਦ ਦਾ ਖਜ਼ਾਨਾ, ਉਹਦੇ ਵਿੱਚ ਸ਼ਹਾਦਤ ਦਾ ਖਜ਼ਾਨਾ, ਉਹਦੇ ਵਿੱਚ ਬਾਣੀ ਦਾ ਖਜ਼ਾਨਾ, ਅਤੇ ਉਹਦੇ ਵਿੱਚ ਇੱਕ ਖਜ਼ਾਨਾ ਜੇ ਭਗਤੀ ਦਾ ਖਜ਼ਾਨਾ, ਇਹ ਸਿੱਖ ਨੂੰ ਕਿਤੇ ਲੈਣ ਨਾ ਜਾਣਾ ਪਵੇ। ਉਹ ਭਗਤੀ ਦਾ ਖਜ਼ਾਨਾ ਕਿੰਨੇ ਦਿੱਤਾ ਹੈ? ਕਈ ਵਾਰੀ ਲੋਕ ਸ਼ੰਕਾ ਕਰਦੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਭਗਤੀ ਨਹੀਂ ਕੀਤੀ, ਨਹੀਂ ਤਾਂ ਪਹਿਲੇ ਵੀ ਕਰਦੇ। ਭਗਤੀ ਦਾ ਖਜ਼ਾਨਾ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ 26 ਸਾਲ ਲਾ ਕੇ ਬਕਾਲੇ ਵਿੱਚ ਇਕੱਠਾ ਕਰਕੇ ਸਿੱਖ ਦੀ ਝੋਲੀ ਵਿੱਚ ਪਾ ਦਿੱਤਾ। ਉੱਥੇ ਖਜ਼ਾਨਾ ਇਕੱਠਾ ਕੀਤਾ, ਬੰਦਗੀ ਕੀਤੀ, ਭਗਤੀ ਕੀਤੀ, ਕਾਹਦੇ ਵਾਸਤੇ ਕੀਤੀ ਸੀ ਕਿ ਬਾਅਦ ਵਿੱਚ ਮੇਰਾ ਸਿੱਖ ਬਹਿਗਾ ਬੰਦਗੀ ਕਰਨ, ਅਤੇ ਜਦੋਂ ਬਹਿਗਾ ਉਹਦੇ ਤੋਂ ਪਹਿਲਾਂ ਅਰਦਾਸ ਕਰੇਗਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੁਸੀਂ ਤੇ ਬਹੁਤ ਲੰਮਾ ਟਾਈਮ ਇਹ ਕੰਮ ਕਰ ਸਕਦੇ ਹੋ, ਨਾ ਮੇਰੇ ਮਨ ਵਿੱਚ ਤਾਕਤ ਏ, ਨਾ ਮੇਰੇ ਸਰੀਰ ਵਿੱਚ ਤਾਕਤ ਏ, ਕਿਰਪਾ ਕਰੋ ਤੁਸੀਂ ਤੇ ਸਾਲ ਲਾਏ ਨੇ, ਮੈਨੂੰ ਤੇ ਅੱਧਾ ਘੰਟਾ ਬਹਿਣ ਦੀ ਜਾਚ ਦੱਸ ਦਿਓ। ਉੱਥੇ ਸਹਾਇਤਾ ਹੋਵੇਗੀ, ਗੁਰੂ ਸਿਰ ਤੇ ਹੱਥ ਰੱਖੇਗਾ, ਕਿਉਂਕਿ ਮਹਾਰਾਜ ਕਲਗੀਧਰ ਪਾਤਸ਼ਾਹ ਆਪ ਕਹਿੰਦੇ ਨੇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ। ਕਹਿੰਦੇ ਜਿੱਥੇ ਮਰਜ਼ੀ ਯਾਦ ਕਰ ਲਓ ਗੁਰੂ ਤੇਗ ਬਹਾਦਰ ਨੂੰ, ਉੱਥੇ ਸਹਾਇਤਾ ਕਰਨਗੇ। ਕੋਈ ਵੀ ਕੰਮ ਪਿਆ ਹੈ ਤੇ ਇਕੱਲਾ ਸੰਸਾਰਕ ਕੰਮ ਨਹੀਂ, ਜੇ ਕਿਤੇ ਬੰਦਗੀ ਕਰਨੀ ਹੈ, ਸਿਮਰਨ ਕਰਨਾ, ਉਹਦੇ ਵਿੱਚ ਅਰਦਾਸ ਕੀਤੀ ਤੇ ਉੱਥੇ ਵੀ ਸਹਾਇਤਾ ਕਰਨਗੇ। ਇੱਕ ਵਾਰੀ ਇਹ ਪੰਕਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਆਰ ਵਿੱਚ ਪੜ੍ਹੀਏ, ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ। ਘਰ ਨੌ ਨਿਧ ਆਵੇ ਧਾਏ, ਘਰ ਨੌ ਨਿਧ ਆਵੇ ਧਾਏ, ਘਰ ਨੌ ਨਿਧ। ਘਰ ਨੌ ਨਿਧ ਆਵੇ ਧਾਏ, ਘਰ ਨੌ ਨਿਧ ਆਵੇ ਧਾਏ, ਘਰ ਨੌ ਨਿਧ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ। ਬੰਦਗੀ ਦੀ ਦਾਤ ਗੁਰੂ ਤੇਗ ਬਹਾਦਰ ਸਾਹਿਬ ਦੇ ਦਰੋਂ ਸਿੱਖ ਨੂੰ ਮਿਲਦੀ ਏ ਤੇ ਉਹਦੇ ਅੰਦਰ ਇੱਕ ਬੂਟਾ ਖਿੜਦਾ ਹੈ। ਮੈਂ ਬੇਨਤੀ ਕਰ ਰਿਹਾ ਸੀ ਭਾਈ ਗੁਰਦਾਸ ਦੀ ਇੱਕ ਪੌੜੀ ਕਹਿ ਕੇ ਅੱਗੇ ਤੁਰਾਂਗਾ। ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਭਾਰੀ ਕਰੀ ਤਪੱਸਿਆ ਅੱਕ ਰੇਤ ਅੱਕ ਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ, ਭਾਰੀ ਤਪੱਸਿਆ ਕੀ ਹੈ? ਭਾਰੀ ਦਾ ਮਤਲਬ ਵੱਡੀ ਮਿਹਨਤ ਕੀਤੀ। ਵੱਡੇ ਭਾਗ ਹਰ ਸਿਉਂ ਬਣ ਆਈ, ਵੱਡੇ ਭਾਗਾਂ ਨਾਲ ਬਣ ਆ ਗਈ ਵਾਹਿਗੁਰੂ ਨਾਲ। ਉਹਦੇ ਤੋਂ ਅੱਗੇ ਕਹਿੰਦੇ ਨੇ ਬਾਬਾ ਪੈਂਦਾ ਸੱਚ ਖੰਡ, ਨੌ ਨਿਧ ਨਾਮ ਗਰੀਬੀ ਪਾਈ। ਫਿਰ ਬਾਬਾ ਜੀ ਪਰਮਾਤਮਾ ਦੇ ਦਰ 'ਤੇ ਗਏ ਅਤੇ ਉੱਥੋਂ ਸਤਿਕਾਰ ਮਿਲਿਆ, ਤੇ ਨੌ ਨਿਧ ਨਾਮ ਮਿਲਿਆ ਤੇ ਇੱਕ ਗਰੀਬੀ ਪਾਈ ਹੈ। ਦੋ ਚੀਜ਼ਾਂ ਨੇ, ਨਾਮ ਵੱਖਰਾ ਤੇ ਗਰੀਬੀ ਵੱਖਰੀ ਹੈ। ਜਿਵੇਂ ਪ੍ਰਸ਼ਾਦਾ ਵੱਖਰਾ ਹੁੰਦਾ ਤੇ ਭਾਂਡਾ ਵੱਖਰਾ ਹੁੰਦਾ, ਭਾਂਡੇ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਟਿਕਦਾ, ਇਸ ਤਰ੍ਹਾਂ ਨਾਮ ਨਿਮਰਤਾ ਤੋਂ ਬਿਨਾਂ ਨਹੀਂ ਟਿਕਦਾ। ਜਿੱਥੇ ਹੰਕਾਰ ਆ ਗਿਆ, ਹਉਮੈ ਨਾਵੇਂ ਨਾਲ ਵਿਰੋਧ ਹੈ, ਹਉਮੈ ਦਾ ਵਿਰੋਧ ਹੈ, ਨਾਮ ਦਾ ਵਿਰੋਧ ਨਹੀਂ ਹਉਮੈ ਨਾਲ, ਹਉਮੈ ਵਿਰੋਧ ਕਰਦੀ, ਦੋਵੇਂ ਨਾ ਵਸਾਂ ਇਕਠਾਏ। ਇਸ ਤਰ੍ਹਾਂ ਨੌ ਨਿਤ ਨਾਮ ਗਰੀਬੀ ਪਾਈ, ਫਿਰ ਬਾਬਾ ਜੀ ਨੇ ਕੰਮ ਸ਼ੁਰੂ ਕੀਤਾ। ਪਹਿਲਾਂ ਸਮਾਨ ਇਕੱਠਾ ਕਰ ਲਿਆ ਜਿਹਦੇ ਨਾਲ ਲੋਕਾਂ ਨੂੰ ਬਦਲਣਾ ਸੀ, ਪਹਿਲਾਂ ਉਹ ਦਾਤ ਇਕੱਠੀ ਕੀਤੀ ਤੇ ਫਿਰ ਤੁਰੇ। ਬਾਬਾ ਦੇਖੈ ਧਿਆਨ ਧਾਰ, ਜਲਦੀ ਸਭ ਪ੍ਰਿਥਮੀ ਦਿਸ ਆਈ, ਬਾਜੋ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੇ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੁਧਨ ਧਰਤ ਲੁਕਾਈ। ਇਹ ਸਾਰੀ ਪੌੜੀ ਇਹ ਹੈ, ਪਰ ਆਪਾਂ ਆਪਣੀ ਮਨ ਮਤ ਕਰਕੇ ਜਿੰਨੀ ਲੋੜ ਹੁੰਦੀ ਵਿੱਚੋਂ ਕੱਢ ਲੈਂਦੇ ਹਾਂ, ਬਾਕੀ ਕਹਿੰਦੇ ਪਾਸੇ ਰਹਿਣ ਦਿਓ, ਪਤਾ ਨਹੀਂ ਕਿਹਨੇ ਲਿਖ ਦਿੱਤੀ। ਇਹ ਬਦਕਿਸਮਤੀ ਸਾਡੀ। ਪਹਿਲਾਂ ਉਹ ਦਾਤ ਇਕੱਠੀ ਕੀਤੀ ਸੀ ਜਿਹਦੇ ਨਾਲ ਲੋਕਾਂ ਨੂੰ ਬਦਲਿਆ, ਉਹ ਬਾਬਾ ਨਾਨਕ ਸੀ ਜਿਹਨੇ ਇੱਕ ਸ਼ਬਦ ਪੜ੍ਹਿਆ ਤੇ ਸੱਜਣ ਠੱਗ ਤੋਂ ਸੰਤ ਬਣ ਗਿਆ। ਆਪਾਂ ਰੋਜ਼ ਪਤਾ ਨਹੀਂ ਕਿੰਨੇ ਕਿੰਨੇ ਸ਼ਬਦ ਬਣਦੇ ਹਾਂ, ਪੜ੍ਹਦੇ ਹਾਂ, ਕੋਈ ਬਦਲਦਾ ਕਿਉਂ ਨਹੀਂ? ਉਹਦਾ ਮਤਲਬ ਹੈ ਆਪਾਂ ਉਹ ਤਿਆਰੀ ਕੀਤੀ ਕੋ ਨਹੀਂ, ਪਹਿਲਾਂ ਹੀ ਬਾਜਾ ਚੁੱਕ ਕੇ ਤੁਰ ਪਏ। ਉਹਦਾ ਇੱਕ ਹੀ ਕਾਰਨ, ਉਹ ਪਾਵਰ ਹੈ। ਇਸ ਕਰਕੇ ਜਿਨ ਤੁਮ ਭੇਜੇ, ਪਹਿਲਾਂ ਗੁਰੂ ਸਿੱਖ ਨੂੰ ਕਮਾਈ ਦੀ ਕਲਾਸ ਵਿੱਚ ਭੇਜਦਾ, ਤਿੰਨਾਂ ਬੁਲਾਏ। ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇੱਕ ਇੱਕ ਲਫ਼ਜ਼ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਖਸ਼ਿਸ਼ ਪ੍ਰਾਪਤ ਕਰੀਏ। ਭਾਈ ਸਾਹਿਬ ਨੂੰ ਬੇਨਤੀ ਹੈ, ਇੱਕ ਇੱਕ ਸ਼ਬਦ ਨੂੰ ਪੜ੍ਹਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾਂ, ਜਿਨ ਤੁਮ ਭੇਜੇ ਤਿੰਨੇ ਬੁਲਾਏ, ਸੁਖ ਸਹਿਜ ਸੇਤੀ ਘਰ ਆਓ।
ਧਨਾਸਰੀ ਰਾਗ ਵਿੱਚ ਪੰਚਮ ਪਾਤਸ਼ਾਹ ਬਚਨ ਕਰ ਰਹੇ ਨੇ। ਇਸ ਸ਼ਬਦ ਦਾ ਪ੍ਰਯੋਜਨ ਉਸ ਇੱਕ ਵਾਹਿਗੁਰੂ ਨੂੰ ਮਿਲਣਾ ਹੈ ਜਿਹੜਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜਿਨ ਤੁਮ ਭੇਜੇ ਤਿੰਨੇ ਬੁਲਾਏ ਦਾ ਥੋੜ੍ਹਾ ਜਿਹਾ ਇਤਿਹਾਸਕ ਪੱਖ ਵੀ ਹੈ ਕਿ ਕੋਈ ਸਮਾਂ ਸੀ ਗੁਰੂ ਕੇ ਮਹਿਲ ਰਹਿੰਦਿਆਂ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਵੱਡੇ ਭਰਾ ਨੇ ਬੜਾ ਕਲੇਸ਼ ਕੀਤਾ। ਉਸ ਕਲੇਸ਼ ਤੋਂ ਬਚਾਉਣ ਵਾਸਤੇ ਪਰਿਵਾਰ ਨੂੰ ਬਡਾਲੀ ਭੇਜਿਆ, ਕਿਉਂਕਿ ਹਰ ਇੱਕ ਸ਼ਬਦ ਦੇ ਇਤਿਹਾਸਕ ਪੱਖ ਵੀ ਹੁੰਦੇ ਨੇ ਤੇ ਉਹਦੇ ਸਾਰੇ ਲੋਕਾਂ ਨਾਲ ਵੀ ਸੰਬੰਧ ਹੁੰਦੇ। ਜਦੋਂ ਸਾਨੂੰ ਇਹ ਚੀਜ਼ ਸਮਝ ਆ ਜਾਏਗੀ ਨਾ, ਉਦੋਂ ਸਾਡੇ ਅਰਥ ਵਿਵਾਦ ਨਹੀਂ ਪੈਦਾ ਕਰਨਗੇ। ਜਿੱਦਣ ਇਹ ਤੁੱਕ ਸਮਝ ਆਏਗੀ ਕਿ ਸਾਖੀ ਪਰਥਾਏ ਮਹਾਂਪੁਰਖ ਬੋਲਦੇ, ਇੱਕ ਤਾਂ ਕਿਸੇ ਨਾਲ ਸੰਬੰਧਿਤ ਹੁੰਦੀ ਹੈ, ਇੱਕ ਸਾਂਝੀ ਸਗਲ ਜਹਾਨਾ, ਇੱਕ ਸਾਰੇ ਲੋਕਾਂ ਲਈ ਵੀ ਉਪਦੇਸ਼ ਹੁੰਦਾ। ਤਾਂ ਜਦੋਂ ਉੱਥੇ ਭੇਜਿਆ, ਜਦੋਂ ਇੱਥੇ ਸ਼ਾਂਤੀ ਹੋ ਗਈ ਘਰ ਵਿੱਚ ਲੜਾਈ ਝਗੜੇ ਦੀ, ਉਦੋਂ ਵਾਪਸ ਸੱਦਿਆ। ਇਹ ਬਾਹਰਲਾ ਇਤਿਹਾਸ, ਪਰ ਹੁਣ ਆਪਾਂ ਅੰਦਰੂਨੀ ਅਧਿਆਤਮਵਾਦ 'ਤੇ ਤੁਰਨੇ ਹਾਂ। ਉੱਥੇ ਅਰਥ ਨੇ ਕਿ ਪੂਰਾ ਗੁਰੂ ਆਪਣੇ ਸਿੱਖ ਨੂੰ ਸਿੱਖੀ ਕਮਾਉਣ ਵਾਸਤੇ ਦੁਨੀਆਂ ਦੇ ਵਿੱਚ ਭੇਜਦਾ, ਫੀਲਡ ਵਿੱਚ, ਪਰਿਵਾਰ ਦੇ ਵਿੱਚ। ਉੱਥੇ ਫਿਰ ਟਾਕਰੇ ਹੁੰਦੇ ਨੇ, ਉੱਥੇ ਫਿਰ ਸੰਘਰਸ਼ ਹੁੰਦਾ ਹੈ। ਅਤੇ ਜਦੋਂ ਸਿੱਖ ਸਿੱਖੀ ਕਮਾ ਕਮਾ ਕੇ ਗੁਰੂ ਦੇ ਹੁਕਮ ਵਿੱਚ ਤੁਰ ਕੇ ਜਦੋਂ ਸਿਰੇ ਲੱਗਣ ਲੱਗਦਾ ਜਾਂ ਵਿੱਚ ਕਿਤੇ ਕਿਤੇ ਡੋਲਦਾ, ਤਾਂ ਅਗਲਾ ਸਾਰਾ ਸ਼ਬਦ ਉਹਦੇ ਵਾਸਤੇ ਵੇ, ਜਿਹਦੇ ਵਿੱਚ ਮਹਾਰਾਜ ਕਹਿੰਦੇ ਡਰੀ ਨਾ, ਡੋਲੀ ਨਾ, ਅਸਥਿਤ ਹੋ ਜਾ। ਇੱਕ ਇੱਕ ਵਚਨ ਮਹਿੰਗਾ। ਕਹਿਣ ਲੱਗੇ ਤਿੰਨੇ ਬੁਲਾਏ, ਉਹਨੇ ਹੀ ਤੈਨੂੰ ਵਾਪਸ ਬੁਲਾਇਆ ਹੈ।
ਸੁਖ ਸਹਿਜ ਸੇਤੀ ਘਰ ਆਓ।
ਹੇ ਗੁਰੂ ਕੇ ਸਿੱਖਾ, ਹੁਣ ਤੂੰ ਸਹਿਜ ਨਾਲ ਤੇ ਸੁਖ ਨਾਲ ਆਪਣੇ ਘਰ, ਆਪਣੇ ਹਿਰਦੇ ਦੇ ਅੰਦਰ, ਆਪਣੇ ਕੇਂਦਰ ਤੇ ਆ ਜਾ। ਹੁਣ ਤੂੰ ਉਸ ਅਵਸਥਾ ਵਿੱਚ ਆ ਜਿੱਥੇ ਖੁਸ਼ੀਆਂ ਹੀ ਖੁਸ਼ੀਆਂ ਨੇ, ਜਿੱਥੇ ਕੋਈ ਵਿਘਨ ਨਹੀਂ, ਜਿੱਥੇ ਸਦਾ ਹੀ ਚੜ੍ਹਦੀ ਕਲਾ ਹੈ।
ਆਨੰਦ ਮੰਗਲ ਗੁਣ ਗਾਓ ਸਹਿਜ ਧੁਨ।
ਮਹਾਰਾਜ ਬਚਨ ਕਰਨ ਲੱਗੇ, ਹੇ ਭਾਈ, ਆਨੰਦ ਦੇ ਨਾਲ ਵਾਹਿਗੁਰੂ ਦੇ ਖੁਸ਼ੀ ਦੇ ਗੀਤ ਹੁਣ ਤੂੰ ਗਾ। ਸਹਿਜ ਧੁਨ, ਸਹਿਜ ਦਾ ਮਤਲਬ ਹੁੰਦਾ ਕਿ ਜਦੋਂ ਸਾਡਾ ਮਨ सहज अवस्था विच आउंदा है ते अंदरों एक अनोखा संगीत पैदा हुंदा है, एक मिठा संगीत पैदा हुंदा है। जदों असी अंदर टिक जांगे ना, वो टिका विचों पैदा होना है, सहज विचों पैदा होना है। हे गुरमुखा तू हुण अपने अंदर टिक जा, आनंद तक पहुँच जा, ते उत्थे बह के उस वैगुरु की उस्तत कर जिस थां ते लगातार उहदा कीर्तन हो रहा है, लगातार एक धुनी गूंज रही है, उहदी उस्तत हो रही है।
निहचल राज कमाओ,
ते हुण तू एक निहचल राज तेनू मिल गया। निहचल दो शब्द ने, नेह दा अर्थ है जो ना हो, ते चल दा अर्थ है नाशमन। जेड़ा राज कदी मुकदा नहीं, कदी नाश नहीं हुंदा, सदा ही कायम रहिंदा, वो राज तू हुण कमा, क्योंकि वो राज तेरे अंदर है। एक बारला राज है, एक अंदरला राज है। एक बारले दुश्मन ने, एक अंदरले दुश्मन ने। अंदरले दुश्मन विकार ने, ते बारले दुश्मन समाज दियां बुराइयां ने। नेचल हो के टिक के उस राज नू पहुंच, उस तखत ते हुक्मरान हो गया, क्योंकि हुण तेरे शरीर दियां सारियां शक्तियां तेरे अधीन हो गईयां हन।
तुम घर आवो मेरे मीता,
महाराज कहिंदे हे मेरे मित्र गुरमुखा, हुण तू अपने हिरदे दे विच स्थित हो, अपने आसन नू लभ लै, अपने सिंघासन ते बह जा, क्योंकि वैगुरु ने तेनू इत्थे बादशाह बना के भेजिया सी, तू नौकर बन गया। भगत रविदास जी कहिंदे ने मालक नौकर बन गया, नौकर मालक बन गए ने। ज्ञान इंद्रे नौकर सन, ये वो साढ़े ते कब्जा कर गए ने, ते जिन्हें हुक्म चलाना सी वो बेचारा थले बैठा होया। हजूर सच्चे पातशाह कहिंदे ने कि हुण तू इस थां ते टिक के उस राज नू कमा जिदे अंदर सदा ही तुम कर आवो मेरे मीत, अपने सिंघासन ते आउणा करो।
तुमरे दोखी हर आप निवारे, अपदा भई बतीता।
महाराज कहिंदे भी तेरे जेड़े दोखी सन, रुकावटां सन, वैगुरु ने दूर कर दित्तियां। ते अपदा, अपदा दा मतलब सी मुसीबत, भई बतीत लंघ गई, समझ लै। इह गुरु अर्जन देव जी दी जिहड़ी बाणी है बोतात दे विच, पॉजिटिव जिहड़ी है, जिहदे विच मनुख दी निराशता नूं खत्म कीता जांदा कि तेरी अपदा लंघ गई है, तेरी मुसीबत गुजर गई है। क्यों? इस मार्ग दे उत्ते जदों कोई तुरदा है ते राह विच किते किते रुकावटां जरूर आउंदियां। बाबा फरीद साहब ने भी कहा वी खुदा दे घर मैं जदों तुरिया, जदों मैं अगे गया जिथे उत्थे मिठी शक्कर तो मिठा नाम मिलता है ना, माखियों तो मिठा नाम मिलता है, उत्थे गलियां दे विच चिक्कड़ भी आउंदा, दोवें चीज़ां आउंदियां। एक थां ते कहा ना वी रब दा नाम माखियों तो दुध तो मिठा है, दूजे पासे ये भी कहा गलिए चिक्कड़ दूर घर नाल प्यारे ने हो। इत्थे मतलब की है, परमात्मा दे मार्ग ते तुरदियां राह विच रुकावट भी आउंदी, किते ना जरूर आएगी, क्योंकि वह बंदा किसे जदों राज नू लभण दी कोशिश करदा है ते रुकावट जरूर आएगी। जेड़े अपने राज चाहुंदे ने रुकावटां उहनां नू आउंदियां ने, जेड़े गुलामी नू स्वीकार कर लैंदे ने वह फिजिकल तौर ते सुखी हो जाणगे, पर जमीर उहनां दी मर जांदी। इसे तरह अंदरूनी घटना है। वह कहिंदे ने गलियां चिक्कड़ दूर कर नाल प्यारे ने हो, चला तां भिज्जै कंबली रहां तां टुटै ने हो। पर जदों इरादा कायम हो गया भिजो सिजो कंबली अल्लाह वरसो में हो, जाए मिला तिना सजना टुटो ना ही ने हो। अपदा लंघ गई, जिन्नियां रुकावटां सन गुजर गईयां, खास करके परमात्मा दे मार्ग ते आउण वालियां रुकावटां गुरु ग्रंथ साहिब विचों पढ़नियां होण, ते सलोक बारां ते वधीक विच जा के जिथे गुरु नानक देव जी दे सलोक आउंदे ने ओ सारे दे सारे सलोक उहनां रुकावटां दा वर्णन करदे। कई बारी बाणी पढ़ी जाने आ, पता नहीं लगदा, पिछे दक्षिणी ओंकार दी कथा करन दा समां मिलिया, ਉਹਦੇ ਤੋਂ ਅੱਗੇ ਸ਼ਲੋਕ 12 ਤੇ ਵਧੀਕ ਦੇ ਵਿੱਚ ਜਦੋਂ ਚੰਗੀ ਤਰ੍ਹਾਂ ਪੜ੍ਹਿਆ ਤੇ ਟੋਟਲ ਉਹਦੇ ਵਿੱਚ ਉਸ ਰਸਤੇ ਦਾ ਵਰਣਨ ਹੈ ਜਿੱਥੇ ਧਰਮ ਤੇ ਮਾਰਗ ਤੇ ਤੁਰਨ ਵਾਲੇ ਅਭਿਆਸੀ ਦੇ ਰਾਹ ਵਿੱਚ ਰੁਕਾਵਟਾਂ ਆਉਂਦੀਆਂ ਨੇ। ਇੱਥੇ ਕਹਿ ਰਹੇ ਨੇ ਉਹ ਲੰਘ ਚੁੱਕੀਆਂ ਨੇ, ਖਤਮ ਹੋ ਚੁੱਕੀਆਂ ਹਨ।
ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ।
ਉਹ ਵਾਹਿਗੁਰੂ ਜਿਹੜਾ ਉਹਦੇ ਦਰ ਤੇ ਆਉਂਦਾ ਉਹਨੂੰ ਗੁੰਮਨਾਮ ਨਹੀਂ ਰਹਿਣ ਦਿੰਦਾ, ਉਹਨੂੰ ਪ੍ਰਗਟ ਕਰ ਦਿੰਦਾ। ਪਹਿਲਾਂ ਆਪ ਉਹਦੇ ਵਿੱਚ ਆਪਣੀ ਜੋਤ ਪ੍ਰਗਟ ਕਰਦਾ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ। ਪਹਿਲਾਂ ਤੇ ਆਪ ਉਹਦੇ ਵਿੱਚ ਆਪਣੀ ਜੋਤ ਦਾ ਪ੍ਰਕਾਸ਼ ਕਰਦਾ ਤੇ ਜਦੋਂ ਉਸ ਭਗਤ ਦੇ ਜੀਵਨ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਫਿਰ ਭਗਤ ਰਵਿਦਾਸ ਵਾਂਗ ਉਹਨੂੰ ਸਾਰੀ ਦੁਨੀਆਂ ਵਿੱਚ ਪ੍ਰਗਟ ਕਰ ਦਿੰਦਾ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਸੂਰਜ ਚੜ੍ਹਿਆ ਕਦੀ ਲੁੱਕ ਨਹੀਂ ਸਕਦਾ। ਇਸ ਕਰਕੇ ਕਹਿੰਦੇ ਉਸ ਪ੍ਰਗਟ ਕਰਨ ਵਾਲੇ ਨੇ ਉਸ ਆਪਣੇ ਪਿਆਰੇ ਨੂੰ ਪ੍ਰਗਟ ਕੀਤਾ ਹੈ।
ਨਾਸਨ ਭਾਜਨ ਥਾਕੇ,
ਹੁਣ ਮਿਹਨਤ ਦਾ ਸਮਾਂ ਲੰਘ ਚੁੱਕਾ ਹੈ। ਨਾਸਨ ਭਾਜਨ, ਨਸਣਾ ਭੱਜਣਾ ਦੌੜਨਾ, ਹੁਣ ਇਸ ਮਾਰਗ ਤੇ ਵੀ ਨਸਣਾ ਭੱਜਣਾ ਪੈਂਦਾ ਹੈ, ਕੰਮ ਕਰਨਾ ਪੈਂਦਾ ਹੈ, ਅੰਮ੍ਰਿਤ ਵੇਲੇ ਉੱਠਣਾ ਪੈਂਦਾ ਹੈ, ਸਰੀਰ ਦੀ ਪਰਵਾਹ ਛੱਡ ਕੇ ਕੰਮ ਕਰਨਾ ਪੈਂਦਾ ਹੈ, ਸਮਾਜ ਦੀ ਪਰਵਾਹ ਕਰਨੀ ਪੈਂਦੀ ਹੈ, ਪਰਿਵਾਰ ਦੀ, ਰਿਸ਼ਤੇਦਾਰਾਂ ਦੀ, ਨਸ ਭੱਜ ਕਰਨੀ ਪੈਂਦੀ ਹੈ। ਹਾਂ ਠੀਕ ਹੈ, ਜੇ ਸਾਡੇ ਵਾਂਗੂ ਇਕੱਲੇ ਕੱਪੜੇ ਪਾ ਕੇ ਫਿਰਨਾ ਫਿਰ ਤੇ ਆਪਾਂ ਸਾਰੇ ਹੀ ਸਿੱਖ ਹੀ ਹਾਂ, ਪਰ ਜਿਨ੍ਹਾਂ ਨੇ ਕਿਸੇ ਮੰਜ਼ਿਲ ਤੇ ਜਾਣਾ, ਜਿਨ੍ਹਾਂ ਨੇ ਬੇਗਮਪੁਰੇ ਤੱਕ ਕੁੰਡੀ ਨੂੰ ਹੱਥ ਪਾਉਣਾ, ਉੱਥੇ ਭੱਜਣਾ ਨਸਣਾ ਜ਼ਰੂਰ ਪਏਗਾ, ਉੱਥੇ ਮਿਹਨਤ ਜ਼ਰੂਰ ਕਰਨੀ ਪਏਗੀ। ਇਸ ਲਈ ਮਹਾਰਾਜ ਕਹਿੰਦੇ ਇਹ ਉਸ ਸਿੱਖ ਦਾ ਵਰਣਨ ਕਰ ਰਹੇ ਨੇ ਜਿਹਦੀ ਜ਼ਿੰਦਗੀ ਦੀ ਮਿਹਨਤ ਹੁਣ ਖਤਮ ਹੋ ਚੁੱਕੀ ਏ, ਉਹ ਆਪਣੀ ਮੰਜ਼ਿਲ ਤੇ ਪਹੁੰਚਿਆ, ਆਪਣੇ ਤਖਤ ਤੇ ਪਹੁੰਚ ਚੁੱਕਾ ਹੈ।
ਘਰ ਮੰਗਲ ਵਾਜੈ ਨਿਤ ਵਾਜੇ,
ਉਹਦੇ ਸਰੀਰ ਰੂਪੀ ਹਿਰਦੇ ਰੂਪੀ ਘਰ ਵਿੱਚ ਹਰ ਰੋਜ਼ ਸੰਗੀਤ ਗੂੰਜਦਾ, ਵਾਜੇ ਵੱਜਦੇ ਨੇ, ਖੁਸ਼ੀਆਂ ਦੇ ਵਾਜੇ ਵੱਜਦੇ ਹਨ।
ਆਪਣਾ ਖਸਮ ਨੇ ਵਾਜੇ,
ਉਹਨਾਂ ਨੂੰ ਉਸ ਖਸਮ ਨੇ ਵਾਹਿਗੁਰੂ ਨੇ ਉੱਚਾ ਨਿਵਾਜ ਦਿੱਤਾ ਹੈ, ਗਰੀਬ ਨਿਵਾਜ ਨੇ ਨੀਵੇਂ ਫਰਸ਼ ਤੋਂ ਚੁੱਕ ਕੇ ਉਹਨਾਂ ਨੂੰ ਉੱਚਾ ਅਰਸ਼ ਤੱਕ ਪਹੁੰਚਾ ਦਿੱਤਾ ਹੈ, ਉਹਨਾਂ ਦੀ ਅਵਸਥਾ ਉੱਚੀ ਬਣ ਚੁੱਕੀ ਹੈ। ਮਹਾਰਾਜ ਕਹਿੰਦੇ ਉਹ ਬੜੀ ਹੀ ਉੱਚੀ ਅਵਸਥਾ ਦੇ ਮਾਲਕ ਬਣੇ ਹਨ।
ਅਸਥਿਰ ਰਹੋ ਡੋਲੋ ਮਤ ਕਬੂ,
ਮਹਾਰਾਜ ਇੱਥੇ ਇੱਕ ਰਾਹ ਵਿੱਚ ਤੁਰਨ ਵਾਲੇ ਵਾਸਤੇ ਉਪਦੇਸ਼, ਕਿਉਂਕਿ ਪਹਿਲਾਂ ਕਿਹਾ ਸੀ ਇਹ ਪਹੁੰਚਿਆਂ ਵਾਸਤੇ ਤੇ ਪਰਮਾਰਥ ਦੇ ਰਾਹ ਤੇ ਤੁਰਨ ਵਾਲਿਆਂ ਵਾਸਤੇ ਉਪਦੇਸ਼। ਇੱਥੇ ਜਿਹੜਾ ਅਜੇ ਰਸਤੇ ਵਿੱਚ ਨਾ ਉਹ ਡੋਲਦਾ, ਕਈ ਵਾਰੀ ਸਾਨੂੰ ਪਤਾ ਆਪਾਂ ਕਿੰਨਾ ਡੋਲਨੇ ਆ, ਮਨ ਦੁੱਖ ਸੁੱਖ ਆਉਂਦੇ ਨੇ, ਮਨ ਡੋਲ ਜਾਂਦਾ। ਉੱਥੇ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ, ਡੋਲਦੇ ਵੀ ਉਹ ਹੀ ਨੇ ਜਿਹੜੇ ਤੁਰਦੇ ਨੇ, ਜਿਹੜਾ ਤੁਰੇ ਨਾ ਤੇ ਡੋਲੇਗਾ ਕਿਵੇਂ। ਜਦੋਂ ਡੋਲਣਾ ਤੇ ਅਰਦਾਸ ਕਰਿਆ ਕਰ ਕਿ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਇਹ ਅਰਦਾਸ ਕਰਿਆ ਕਰ, ਡੰਡੋਤ ਬੰਧਨ ਅਨੇਕ ਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹ ਅਰਦਾਸ ਕਰਿਆ ਕਰ। ਕਹਿਣ ਲੱਗੇ ਅਸਥਿਰ ਹੋ ਜਾ, ਡੋਲੀ ਨਾ, ਡਰ ਨਾ, ਜਦੋਂ ਤੂੰ ਡੋਲਣਾ, ਕਿਉਂਕਿ ਜਿੱਥੇ ਡਰ ਆਉਂਦਾ ਉੱਥੇ ਤੇਰੇ ਹਿਰਦੇ ਦਾ ਸ਼ੀਸ਼ਾ ਹਿੱਲ ਜਾਂਦਾ ਤੇ ਤੇਰੀ ਤਸਵੀਰ ਧੁੰਦਲੀ ਹੋ ਜਾਂਦੀ। ਇਸ ਕਰਕੇ ਇੱਕ ਗੁਣ ਦਿੱਤਾ, ਨਿਰਭਉ ਹੋਣਾ, ਡਰ ਕੰਬਾ ਦਿੰਦਾ ਤੇ ਮਨੁੱਖ ਰਾਹ ਵਿੱਚ ਰੁਕਦਾ। ਇਸ ਕਰਕੇ ਕਹਿੰਦੇ ਨੇ ਡੋਲੀ ਨਾ ਕਦੀ, ਆਪਣੇ ਮਨ ਨੂੰ ਸਥਿਰ ਕਰ ਲੈ।
ਗੁਰ ਕੈ ਬਚਨ ਆਧਾਰ,
ਪੁੱਛਿਆ ਮਹਾਰਾਜ ਇਸ ਮਨ ਨੂੰ ਕਿਵੇਂ ਡੋਲਣ ਤੋਂ ਬਚਾਈਏ। ਕਹਿਣ ਲੱਗੇ ਗੁਰੂ ਕੀ ਬਾਣੀ ਦਾ ਆਧਾਰ ਬਣਾ ਲੈ, ਗੁਰੂ ਕੇ ਬਚਨਾਂ ਦਾ ਆਸਰਾ ਕਰ ਲੈ। ਆਧਾਰ ਦਾ ਮਤਲਬ ਸਹਾਰਾ ਦੇਣਾ, ਇਸ ਮਨ ਨੂੰ ਥੰਮੀ ਦੇ। ਜਿਉਂ ਮੰਦਰ ਕੋ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ। ਜਿੱਦਣ ਤੈਨੂੰ ਗੁਰਬਾਣੀ ਦਾ ਆਸਰਾ ਹੋ ਜਾਏਗਾ, ਨਿਤਨੇਮ ਦਾ ਆਸਰਾ ਹੋ ਜਾਏਗਾ, ਗੁਰੂ ਕੀ ਵਿਚਾਰ ਦਾ ਆਸਰਾ ਹੋ ਜਾਏਗਾ, ਤੇਰਾ ਮਨ ਨਹੀਂ ਟਿਕੇਗਾ, ਉਹਦਾ ਸਹਾਰਾ ਲੈਣਾ ਕਰੋ ਜੀ।
ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ।
ਹੁਣ ਜਿਹੜਾ ਪਹੁੰਚ ਗਿਆ ਜੈ ਜੈਕਾਰ ਸਗਲ ਭੂ ਮੰਡਲ, ਭੂ ਦਾ ਅਰਥ ਹੈ ਭੂਮੀ ਤੇ ਮੰਡਲ ਦਾ ਅਰਥ ਹੈ ਜਿਵੇਂ ਉਹਦੇ ਸਾਰੇ ਤਾਰੇ ਸੂਰਜ ਚੰਦਰਮਾ। ਇੱਥੇ ਭੂ ਭੂਮੀ ਦਾ ਅਰਥ ਹੋਵੇਗਾ ਸਰੀਰ। ਸਰੀਰ ਵਿੱਚ ਜੈ ਜੈਕਾਰ ਦੀਆਂ ਧੁਨਾਂ ਉੱਠਦੀਆਂ ਨੇ, ਇਹੀ ਭੂਮੀ ਹੈ ਸਰੀਰ ਜਿਹੜਾ। ਤੇ ਮੰਡਲ ਕੀ ਹੈ, ਤਾਰੇ ਸਿਆਰੇ ਤੇ ਸੂਰਜ ਕੀ ਨੇ, ਆ ਜਿੰਨੇ ਸਾਡੇ ਨੌ ਦੁਆਰੇ ਗਿਆਨ ਇੰਦਰੇ ਨੇ ਇਹਨਾਂ ਵਿੱਚ ਵੀ ਰੰਗ ਲੱਗ ਗਿਆ। ਸਰੀਰ ਵੀ ਜੈ ਜੈਕਾਰ ਨਾਮ ਦੀ ਬਣ ਗਈ ਤੇ ਸਾਰਾ ਮੰਡਲ ਜਿਹੜਾ ਸਰੀਰ ਨਾਲ ਸੰਬੰਧਿਤ ਗਿਆਨ ਇੰਦਰੇ, ਕਰਮ ਇੰਦਰੇ, ਮਨ, ਬੁੱਧ, ਚਿੱਤ, ਇਹ ਸਾਰੀਆਂ ਚੀਜ਼ਾਂ ਹੀ ਆਨੰਦ ਨਾਲ ਭਰੀਆਂ ਗਈਆਂ।
ਜਿਨ ਕੇ ਜੀ ਤਨੈ ਹੀ ਫੇਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੁੱਖ ਉਜਲ ਦਰਬਾਰ ਤੇ ਵਾਹਿਗੁਰੂ ਦੇ ਦਰਬਾਰ ਤੇ ਉਹਨਾਂ ਦਾ ਮੁੱਖ ਉਜਲ ਹੋਇਆ। ਅਗਲੇ ਬਚਨ ਕਹਿੰਦੇ ਜਿਹਦੇ ਜੀ ਸਨ, ਭਾਵ ਜਿਹਦਾ ਸਿੱਖ ਸੀ, ਉਹਨੇ ਆਪਣੇ ਆਪ ਉਹਦੇ ਵਿੱਚ ਤਬਦੀਲੀ ਲੈ ਆਉਂਦੀ। ਫੇਰੇ ਦਾ ਮਤਲਬ ਤਬਦੀਲ ਕਰ ਦੇਣਾ, ਸੁਭਾਅ ਬਦਲ ਦੇਣਾ। ਜਿਹਦੇ ਸਿੱਖ ਜਿਸ ਗੁਰੂ ਨੇ ਭੇਜੇ ਸਨ ਉਹਨੇ ਆਪ ਹੀ ਉਹਨਾਂ ਦਾ ਸੁਭਾਅ ਤਬਦੀਲ ਕਰ ਦਿੱਤਾ।
ਆਪੇ ਭਇਆ ਸਹਾਈ
ਅਤੇ ਆਪ ਹੀ ਉਹਨਾਂ ਦੀ ਸਹਾਇਤਾ ਕੀਤੀ ਹੈ।
ਅਚਰਜ ਕੀਆ ਕਰਨਾ ਹਾਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਇਹ ਦਾਤ ਮਿਲਦੀ ਹੈ ਨਾ ਤੇ ਜੀਵਨ ਅਸਚਰਜਤਾ ਨਾਲ ਭਰਿਆ ਜਾਂਦਾ ਹੈ। ਅਸਚਰਜ ਮਤਲਬ ਹੈਰਾਨ ਹੋ ਜਾਣਾ। ਹੈਰਾਨ ਕਦੋਂ ਹੋਈਦਾ? ਹੈਰਾਨ ਤਾਂ ਹੋਈਦਾ ਵੀ ਆਪਾਂ ਨੂੰ ਕੋਈ ਪੈਸਾ ਨਾ ਲੱਭੇ, ਮਾਇਆ ਨਾ ਲੱਭੇ ਤੇ ਕਿਸੇ ਦਿਨ ਘਰ ਦਾ ਸਮਾਨ ਫੋਲਦਿਆਂ ਫੋਲਦਿਆਂ ਥੱਲੇ ਖਜ਼ਾਨਾ ਲੱਭ ਜਾਏ, ਉਦੋਂ ਬੰਦਾ ਹੈਰਾਨ ਹੁੰਦਾ। ਜਿੱਦਣ ਗੁਰੂ ਦੀ ਦਾਤ ਮਿਲਦੀ ਹੈ ਨਾ ਉਦਣ ਮਨੁੱਖ ਅਸਚਰਜ ਹੋ ਜਾਂਦਾ ਹੈ। ਅਸਚਰਜ ਕਿਉਂ ਹੁੰਦਾ ਹੈ? ਉਹ ਕਹਿੰਦਾ ਉਹ ਜਿਹੜਾ ਸਰੀਰ ਦਰਦਾਂ ਤੇ ਪੀੜਾਂ ਦਾ ਹੀ ਘਰ ਮੈਂ ਸਮਝਿਆ ਸੀ, ਇਹਦੇ ਵਿੱਚ ਤੇ ਅੰਮ੍ਰਿਤ ਦਾ ਖਜ਼ਾਨਾ ਹੈ ਸੀ, ਪਰ ਅੱਜ ਗੁਰੂ ਨੇ ਦਰਵਾਜ਼ਾ ਖੋਲ੍ਹ ਕੇ ਵਿਖਾ ਦਿੱਤਾ। ਅਚਰਜ ਕੀ ਆ ਕਰਨਾ ਹਾਰੇ, ਬੜੀ ਅਚਰਜ ਕਿਰਪਾ ਕਰ ਦਿੱਤੀ ਹੈ।
ਨਾਨਕ ਸੱਚ ਵਡਿਆਈ।
ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਇਹ ਉਹਦੀ ਸੱਚੀ ਵਡਿਆਈ ਹੈ ਉਸ ਵਾਹਿਗੁਰੂ ਦੀ, ਜਿਹਨੇ ਨਾਮ ਨੂੰ ਸਰੀਰ ਵਿੱਚੋਂ ਪ੍ਰਗਟ ਕਰਕੇ ਸਿੱਖ ਨੂੰ ਇੱਕ ਵੱਡੇ ਖਜ਼ਾਨੇ ਦੇ ਨਾਲ ਜੋੜ ਦਿੱਤਾ ਹੈ। ਆਓ ਰਹਿੰਦੇ ਦੋ ਮਿੰਟ ਉਸ ਖਜ਼ਾਨੇ ਨਾਲ ਜੁੜੀਏ, ਸਾਰੇ ਗੁਰੂ ਸ਼ਬਦ ਨਾਲ ਸਾਂਝ ਪਾਈਏ, ਸਾਰਿਆਂ ਨੇ ਕਿਰਪਾ ਕਰਨੀ ਜੀ। ਵਾਹਿਗੁਰੂ 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 ਵਾਹਿ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਫੁੱਲਾਂ ਚੁੱਕਾਂ ਦੀ ਖਿਮਾ ਅਖੀਰਲੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ।
ਜਿਨ ਕੇ ਜੀਤ ਨਹੀਂ ਫੇਰੇ ਆਪੇ ਭਇਆ ਸਹਾਈ, ਅਚਰਜ ਕੀਆ ਕਰਨਾ ਹਾਰ, ਨਾਨਕ ਸੱਚ ਵਡਿਆਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।